ਕਹਿਣ ਲੱਗੀ ਬਾਲੇ ਅੱਜ ਹੂੰ ਸਵੇਰ ਇਹ ਲੜਕੇ ਅਜੇ ਤਾਂ ਤੂੰ ਛੋਟਾ ਹੈ ਤੇ ਤੈਨੂੰ ਲਗਨ ਕਿੱਥੋਂ ਲੱਗ ਗਈ ਭਜਨ ਬੰਦਗੀ ਹੱਥ ਤੇਰੇ ਮਾਲਾ ਤੇ ਤੇਰਾ ਚਿਹਰਾ ਮੋਹਰਾ ਜਿਹੜਾ ਹੈ ਬਰਾਗੀਆਂ ਵਾਲਾ ਹੈ ਚੰਗੇ ਨਾਮ ਜਪਣ ਵਾਲਿਆ ਚਾਂਚਲ ਨਹੀਂ ਹੈ ਇਹ ਤੈਨੂੰ ਲਗਨ ਕਿਵੇਂ ਲੱਗ ਗਈ ਕਹਿਣ ਲੱਗਿਆ ਵਾਈ ਅੱਜ ਨੂੰ ਸਵੇਰ ਕਾਲ ਡਰ ਕਾਲ ਕਾ ਕਹਿਣ ਲੱਗਿਆ ਮੈਨੂੰ ਡਰ ਹੈ ਕਾਲ ਦਾ ਪਤਾ ਨਹੀਂ ਕਿਹੜੇ ਵੇਲੇ ਜਲੇਲਾ ਮਾਰ ਦੇਵੇ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਇੱਕ ਬੱਚਾ ਆਉਂਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਕਾਲ ਤੋਂ ਬਚਾਓ ਮਹਾਰਾਜ ਕਹਿਣ ਲੱਗੇ ਪ੍ਰੇਮੀਆਂ ਤੂੰ ਤਾਂ ਅਜੇ ਬੱਚਾ ਹੈ ਡੰਗਰ ਚਾਰਦਾ ਫਿਰਦਾ ਅਜੇ ਤਾਂ ਤੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਣੀ ਕਹਿੰਦਾ ਮਹਾਰਾਜ ਮੈਨੂੰ ਕਾਲ ਤੋਂ ਡਰ ਲੱਗ ਰਿਹਾ ਕਹਿਣ ਲੱਗੇ ਕੀ ਗੱਲ ਕਹਿਣ ਲੱਗਿਆ ਮਹਾਰਾਜ ਮੇਰੀ ਮਾਤਾ ਨੇ ਮੈਨੂੰ ਕਿਹਾ ਵੀ ਜਾ ਅੱਗ ਵਿੱਚ ਮੈਂ ਲੱਕੜੀਆਂ ਲੈ ਲਈਆਂ ਫੁੱਕਾਂ ਮਾਰ ਕੇ ਕਮਲਾ ਹੋ ਗਿਆ ਲੱਕੜੀਆਂ ਨੂੰ ਅੱਗ ਨਾ ਲੱਗੀ ਮੇਰੀ ਮਾਤਾ ਕਹਿਣ ਲੱਗੀ ਬੇਟਾ ਐਂ ਨਹੀਂ ਲੱਗਿਆ ਕਰਦੀ ਪਹਿਲਾਂ ਨਿੱਘੇ ਨਿੱਘੇ ਡੱਕੇ ਲਿਆ ਫਿਰ ਉਹ ਤੋਂ ਛੋਟੀ ਛੋਟੀਆਂ ਲੱਕੜੀਆਂ ਲੈ ਉਹਨਾਂ ਨੂੰ ਲੱਗੂ ਤਾਂ ਬੜੀਆਂ ਨੂੰ ਲੱਗੂ ਮਹਾਰਾਜ ਮੈਂ ਸੋਚਦਾ ਰਿਹਾ ਵੀ ਛੋਟੀਆਂ ਜਿਹੜੀਆਂ ਲੱਕੜੀਆਂ ਨੇ ਇਹਨਾਂ ਨੂੰ ਪਹਿਲਾਂ ਅੱਗ ਲੱਗ ਜਾਂਦੀ ਹੈ ਬੜੀਆਂ ਨੂੰ ਤਾਂ ਦੇਰ ਨਾ ਲੱਗਦੀ ਸੱਚੇ ਪਾਤਸ਼ਾਹ ਸਾਡੇ ਪਿੰਡ ਦੇ ਉੱਤੇ ਦੁਸ਼ਮਣਾਂ ਨੇ ਹਮਲਾ ਕਰਤਾ ਜਿਹੜੇ ਤਾਂ ਵੱਡੇ ਸੀ ਉਹ ਤਾਂ ਆਪਣੇ ਬਲ ਨਾਲ ਬਚ ਗਏ ਬੱਚੇ ਬਹੁਤ ਮਾਰੇ ਗਏ ਸੋ ਮੈਨੂੰ ਕਾਲ ਦਾ ਡਰ ਹੈ ਮਹਾਰਾਜ ਕਿਰਪਾ ਕਰੋ ਸੋ ਮਹਾਰਾਜ ਨੇ ਕਿਹਾ ਕਿ ਬੱਚਿਆ ਤੂੰ ਬੱਚਾ ਨਹੀਂ ਹੈ ਤੂੰ ਤਾਂ ਬੁੱਢਾ ਹੈ ਬੁੱਢੇ ਵਾਲੀਆਂ ਗੱਲਾਂ ਕਰਦਾ ਸੋ ਬੱਚਾ ਕਹਿਣ ਲੱਗਿਆ ਅਰੇ ਬਾਈ ਡਰ ਕਾਲ ਕਾ ਮੈਨੂੰ ਕਾਲ ਦਾ ਡਰ ਲੱਗਿਆ ਹੋਇਆ ਕਿਉਂਕਿ ਕਾਲ ਦਾ ਕੋਈ ਭਰੋਸਾ ਨਹੀਂ ਹੈ ਕਿਹੜੇ ਵੇਲੇ ਆ ਕੇ ਗਰੇਲਾ ਮਾਰੇ ਤੇ ਮੈਨੂੰ ਤਾਂ ਇੰਨਾ ਵਿਸ਼ਵਾਸ ਹੈ ਜਿਵੇਂ ਬਿੱਲਾ ਚਿੜੀਆਂ ਨੂੰ ਫੜਨ ਵਾਸਤੇ ਸ਼ਹਿ ਲਾਈ ਬੈਠਾ ਹੁੰਦਾ ਐ ਕਾਲ ਹਰ ਬੰਦੇ ਦੇ ਸਿਰ ਤੇ ਕੂਕ ਰਿਹਾ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਉਹ ਆ ਕੇ ਜਪਟਾ ਮਾਰਦੇ ਇਸ ਤਰ੍ਹਾਂ ਦਾ ਸਾਡਾ ਹਾਲ ਹੋਣ ਦੇ ਬਾਵਜੂਦ ਵੀ ਅਸੀਂ ਪਰਮੇਸ਼ਰ ਵੱਲ ਧਿਆਨ ਨਹੀਂ ਦਿੰਦੇ ਤੇ ਕਹਿਣ ਲੱਗਿਆ ਅਸਮਾਨ ਕਹਿੰਦਾ ਹੈ ਜ਼ਮੀਨ ਇਹ ਬੰਦਾ ਜਦ ਗਾਫਲ ਹੁੰਦਾ ਫਿਰ ਉਹਨੂੰ ਲੇਖੇ ਦੇਣੇ ਪੈਂਦੇ ਨੇ ਉਲਾਮੇ ਜੀਸ ਇੱਥੇ ਤਾਂ ਕਰ ਜਾਂਦਾ ਭਾਵੇਂ ਇੱਥੇ ਗੁਰੂ ਮਹਾਂਪੁਰਸ਼ ਇਹਨੂੰ ਆਵਾਜ਼ਾਂ ਦਿੰਦੇ ਨੇ ਬਈ ਉਹ ਕੰਮ ਨਾ ਕਰੋ ਜਿਹਦੇ ਕਰਕੇ ਵਾਹਿਗੁਰੂ ਭੁੱਲ ਜਾਵੇ ਫਰੀਦਾ ਜਿੰਨੀ ਕੰਮੀ ਨਾਏ ਗੁਣ ਤੇ ਕੰਬੜੇ ਵਿਸਾਰ ਵਿਸਾਰਦੇ ਭੁੱਲ ਜਾ ਉਹਨਾਂ ਕੰਮਾਂ ਕਿਉਂ ਮਤ ਸ਼ਰਮਿੰਦਾ ਥੀ ਬਈ ਸਾਈਂ ਦੇ ਦਰਬਾਰ ਤੈਂ ਸਾਈਂ ਦੇ ਦਰਬਾਰ ਖੜੇ ਹੋਣਾ ਕਟਹਿੜੇ 'ਚ ਜਾ ਕੇ ਉੱਥੇ ਤੇਤੇ ਪੁੱਛ ਹੋਣੀ ਹੈ ਇੱਥੇ ਚਾਹੇ ਤੈਨੂੰ ਪੁੱਛੇ ਚਾਹੇ ਨਾ ਕੋਈ ਪੁੱਛੇ ਉਹਦਾ ਬਹੁਤ ਔਖਾ ਹੋ ਜਾਣਾ ਤੇ ਜਿਹੜੀ ਉਹਨਾਂ ਦੀ ਮਾਰ ਹੈ ਉਹ ਨਹੀਂ ਸਹੀ ਜਾਣੀ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ ਸਹਿਜ ਹੈ। ਅਨੁਭਵੀ ਮਹਾਨ ਪੁਰਸ਼ ਜਿਨ੍ਹਾਂ ਦੀ ਸੁਰਤ ਪਹੁੰਚਦੀ ਹੈ ਉਹਨਾਂ ਥਾਵਾਂ ਤੇ, ਉਹ ਦੱਸਦੇ ਹੈ ਕਿ ਜਜ਼ਬਾ ਤੇ ਜਮਦੂਤ ਦਾ ਹੰਟਰ ਪੈਂਦਾ ਹੈ, ਕਿੱਡਾ ਵੱਡਾ ਰਾਠ ਕਿਉਂ ਨਾ ਹੋਵੇ, ਕਹਿੰਦੇ ਹੋਸ਼ ਚ ਨਹੀਂ ਰਹਿੰਦਾ ਉਹ, ਤੇ ਦੁੱਖ ਦਾ ਅੰਦਾਜ਼ਾ ਲਾਉਂਦੇ ਨੇ ਵੀ 400 ਵਾਰੀ ਇੱਕ ਥਾਂ ਦੇ ਉੱਤੇ ਤਲਵਾਰ ਲੱਗ ਜਾਵੇ, ਇੱਕ ਫੱਟ ਹੋ ਗਿਆ ਉਹਦੇ 400 ਵਾਰੀ ਮਾਰੀ ਗਿਆ, ਜਿੰਨਾ ਦੁੱਖ ਹੈ। ਤੇ ਜੇ 100 ਵਾਰੀ ਬਿੱਛੂ ਲੜ ਜਾਵੇ ਇੱਕੋ ਥਾਂ ਦੇ ਉੱਤੇ, ਇੰਨਾ ਦੁੱਖ ਜਮਦੂਤਾਂ ਦੇ ਇੱਕ ਹੰਟਰ ਦਾ ਹੋਇਆ ਕਰਦਾ। ਕਹਿੰਦੇ ਸਹੀ ਨਹੀਂ ਜਾਂਦੀ, ਪਰ ਅਸੀਂ ਤਾਂ ਖੁਸ਼ਕਿਸਮਤ ਹਾਂ ਕਿਉਂਕਿ ਸਾਨੂੰ ਇੱਕ ਸਾਧੂ ਮਿਲ ਗਿਆ, ਉਹ ਸਾਧੂ ਨੇ ਆਪਣੇ ਪੱਲੇ ਨਾਲ ਲਾ ਲਿਆ ਸਾਨੂੰ, ਹੁਣ ਜਮਦੂਤ ਦਾ ਬਸ ਨਹੀਂ ਚੱਲਦਾ। ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਚੱਲਣਾ, ਜੇ ਤਾਂ ਲੱਗ ਗਿਆ ਤਾਂ ਬਚ ਗਿਆ, ਜੇ ਲੱਗਿਆ ਹੀ ਨਹੀਂ ਫੇਰ ਨਹੀਂ ਬਚਦਾ। ਇੱਕ ਵਾਰੀ ਬਾਬਾ ਸਾਹਿਬ ਸਿੰਘ ਜੀ ਮਹਾਰਾਜ, ਬੇਦੀ ਸਾਹਿਬ, ਉਨੇ ਸਾਹਿਬ ਵਾਲੇ ਜੋ ਰਾੜੇ ਸਾਹਿਬ ਦੀ ਸੰਪਰਦਾ ਦੇ ਉੱਪਰਲੇ ਮਹਾਤਮਾ ਨੇ, ਭਾਈ ਦਿਆਲ ਸਿੰਘ ਜੀ ਤੋਂ ਤੀਸਰੇ ਥਾਂ ਤੇ, ਆਪਦੇ ਲੰਗਰ ਦੇ ਅੰਦਰ ਇੱਕ ਭਾਈ ਸੇਵਾ ਕਰਿਆ ਕਰਦਾ ਸੀ, ਨਾਮ ਸੀ ਉਸਦਾ ਭਾਗ ਸਿੰਘ। ਮਾਤਾ ਵੀ ਆਉਂਦੀ ਸੀ, ਮਾਤਾ ਆ ਕੇ ਬਰਤਨ ਮਾਂਜਦੀ ਸੀ, ਝਾੜੂ ਦਿੰਦੀ ਸੀ, ਹੋਰ ਵੀ ਸੇਵਾ ਕਰਦੀ ਸੀ, ਬਸਤਰ ਧੋਂਦੀ ਸੀ। ਕਈ ਘੰਟੇ ਸੇਵਾ ਕਰਕੇ ਫਿਰ ਆਪਣੇ ਘਰ ਨੂੰ ਜਾਇਆ ਕਰਦੀ ਸੀ। ਤਾਂ ਇੱਕ ਦਿਨ ਬਾਬਾ ਜੀ ਕੋਲ ਆਏ ਆ ਕੇ ਉਦਾਸ ਹੋ ਕੇ ਕਹਿਣ ਲੱਗੇ ਕਿ ਬਾਬਾ ਜੀ, ਭਾਈ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ। ਬਾਬਾ ਜੀ ਅੰਤਰ ਧਿਆਨ ਹੋ ਕੇ ਦੇਖਣ ਲੱਗੇ ਵੀ ਕੀ ਗਤੀ ਹੋ ਰਹੀ ਹੈ ਉਹਦੀ, ਜੇ ਜਮਦੂਤਾਂ ਨੇ ਫੜੀ ਹੋਈ ਹੈ ਤਾਂ ਛਡਾ ਦਈਏ। ਸਾਰੀ ਗੱਲ ਸਮਝ ਕੇ ਕਹਿਣ ਲੱਗੇ ਕਿ ਉਹਦਾ ਦੇਹ ਦਾ ਸੰਸਕਾਰ ਨਾ ਕਰਿਓ, ਉਹਨੇ ਜਿਉਂਦੀ ਹੋ ਜਾਣੀ, ਉਹਦਾ ਅਜੇ ਸਮਾਂ ਬਚਦਾ, ਗਲਤੀ ਨਾਲ ਲੈ ਗਈ। ਉਹ ਜਦ ਧਰਮਰਾਜ ਦੇ ਲੈ ਕੇ ਗਏ, ਮਾਰਿਆ ਤਾਂ ਹੈ ਨਾ, ਕਿਉਂਕਿ ਮਾਰਨਾ ਤਾਂ ਜੇ ਸਾਧੂ ਦੀ ਸੇਵਾ ਕਰਨੀ ਤਾਂ ਇੱਕ ਪਾਸੇ ਰਹਿ ਗਈ, ਜੇ ਕੋਈ ਦੋਏ ਹੱਥ ਜੋੜ ਕੇ ਪਿਆਰ ਨਾਲ ਪਹਿਲਾਂ ਫਤਿਹ ਵੀ ਬੁਲਾ ਦੇਵੇ ਨਾ, ਨਿਮਰਤਾ ਤੇ ਸ਼ਰਧਾ ਦੇ ਨਾਲ। ਮਹਾਰਾਜ ਕਹਿੰਦੇ ਪਿਆਰਿਓ, ਉਹਨੂੰ ਜਮਦੂਤ ਨਹੀਂ ਕੁਛ ਕਹੇਗਾ, ਜੋ ਨਿਰੰਕਾਰ ਦਾ ਹੁਕਮ ਹੈ। ਜੇ ਕੋ ਜੀਓ ਕਹੇ ਉਹਨਾਂ ਕੋ, ਤਿੰਨ ਜਮ ਕੀ ਤਲਬ ਨਾ ਹੋਏ। ਜਮਦੂਤ ਨਹੀਂ ਉਸ ਨੂੰ ਕੁਛ ਕਹਿ ਸਕਦੇ। ਇੱਕ ਮਹਾਤਮਾ ਸੀ, ਲਾਹੌਰ ਵਿੱਚ ਰਹਿੰਦੇ ਸੀ, ਗੁਰੂ 6ਵੇਂ ਪਾਤਸ਼ਾਹ ਉਹਨਾਂ ਦੇ ਕੋਲ ਗਏ ਸੀਗੇ, ਰਸਤੇ ਵਿੱਚ ਬਾਬੇ ਬੁੱਢਾ ਜੀ ਕੋਲ ਜਾਂਦੇ ਜਾਂਦੇ ਤਾਂ ਉਹ ਦਰਸ਼ਨ ਕਰਨ ਮਹਾਰਾਜ ਜੀ ਦੇ ਆਇਆ। ਬੜਾ ਕਰਨੀ ਕਮਾਈ ਵਾਲਾ ਮਹਾਤਮਾ ਸੀ, ਤੇ ਮਹਾਰਾਜ ਜੀ ਨੇ ਇੱਕ ਸਵਾਲ ਕਰਿਆ, ਕਹਿਣ ਲੱਗੇ ਭਗਤ ਜੀ, ਤੁਸੀਂ ਤਾਂ ਮੌਜਾਂ ਨਾਲ ਰਹਿੰਦੇ ਹੋ, ਆ ਸਾਡੇ ਮਗਰ ਖਾਮ ਖਾਮ ਮੁਗਲ ਪਏ ਰਹਿੰਦੇ ਨੇ। ਉਹ ਸਿੱਧਾ ਸਵਾਲ ਸੀ, ਕਹਿਣ ਲੱਗਿਆ ਮਹਾਰਾਜ, ਤੁਸੀਂ ਮੁਗਲਾਂ ਦੀ ਕੁੱਤੀ ਬੰਨੀ ਹੋਈ ਹੈ ਪਾਵੇ ਨਾਲ, ਉਹ ਕੁੱਤੇ ਭੌਂਕੀ ਜਾਂਦੇ ਨੇ। ਮਤਲਬ ਕੀ ਸੀ ਵੀ ਤੁਸੀਂ ਮਾਇਆ ਨੂੰ ਆਉਣ ਦੇ ਤਾ, ਤੇ ਮਾਇਆ ਆਏਗੀ ਤਾਂ ਫਿਰ ਇਹਨਾਂ ਨੇ ਵੀ ਆਉਣਾ ਝਗੜੇ ਝਾਟੇ ਵਾਲਿਆਂ ਨੇ, ਜਿੱਥੇ ਮਾਇਆ ਹੋਏਗੀ ਉੱਥੇ ਰੌਲਾ ਰੌਲਾ ਵੀ ਜ਼ਰੂਰ ਮਚਦਾ, ਇਹ ਕੁੱਤੀ ਖੋਲ ਦਿਓ ਆਪੇ ਹਟ ਜਾਣਗੇ। ਕਹਿੰਦੇ ਸੰਤ ਜੀ, ਹੁਣ ਤਾਂ ਅਸੀਂ ਨਹੀਂ ਕੁੱਤੀ ਖੋਲਣੀ, ਹੁਣ ਤਾਂ ਜਿਹੜਾ ਕੁੱਤਾ ਉਹਦਾ ਸਿਰੇ ਪਾਲਣਾ। ਕੌਤਕ ਸੀ ਕੋਈ, ਆਪਣਾ ਰਮਨ ਸੀ, ਤੇ ਉਹ ਮਹਾਤਮਾ ਦੇ ਮਨ ਵਿੱਚ ਆਇਆ ਕਿ ਬਹੁਤੀ ਸੰਗਤ ਆਉਣ ਲੱਗ ਗਈ। ਜਿਹੜੇ ਮਹਾਤਮਾ ਨਿਰਵਿਰਤੀ ਪੱਖ ਦੇ ਹੁੰਦੇ ਨੇ, ਪ੍ਰਵਿਰਤੀ ਤੇ ਨਿਰਵਿਰਤੀ ਦੋ ਤਰ੍ਹਾਂ ਦੇ ਮਹਾਤਮਾ ਹੁੰਦੇ ਨੇ। ਪ੍ਰਵਿਰਤੀ ਵਾਲੇ ਮਹਾਤਮਾ ਉਹ ਹੁੰਦੇ ਆ ਜਿਨ੍ਹਾਂ ਦੇ ਅੰਦਰ ਫੁਰਨਾ ਆ ਜਾਵੇ ਕਿ ਸੰਸਾਰ ਦਾ ਭਲਾ ਕਰਨਾ, ਉਹ ਭਲਾ ਕਰਨ ਵਾਸਤੇ ਹਸਪਤਾਲ ਬਣਾਉਂਦੇ ਨੇ, ਸਕੂਲ ਬਣਾਉਂਦੇ ਨੇ, ਆਸ਼ਰਮ ਬਣਾਉਂਦੇ ਨੇ, ਉੱਥੇ ਠਹਿਰਦੇ ਨੇ, ਦਵਾਈਆਂ ਦਿੰਦੇ ਨੇ, ਹੋਰ ਅਨੇਕਾਂ ਕੰਮ ਕਰਦੇ ਨੇ ਤਾਂ ਕਿ ਸੰਸਾਰ ਦਾ ਭਲਾ ਹੁੰਦਾ ਰਹੇ। ਆਪ ਲੰਗਰ ਤਿਆਰ ਕਰਦੇ ਨੇ, ਆਪ ਕੀਰਤਨ ਕਰਨ ਜਾਂਦੇ ਨੇ, ਪੈਸੇ ਲਿਆਉਂਦੇ ਆ, ਮਾਇਆ ਲਿਆ ਲਿਆ ਕੇ ਲੰਗਰਾਂ ਰਾਸ਼ਨਾਂ 'ਚ ਜਮ੍ਹਾਂ ਕਰ ਦਿੰਦੇ ਨੇ। ਤੇ ਸਕੂਲ ਚਲਾ ਲੈਂਦੇ ਨੇ, ਸਕੂਲਾਂ ਦੇ ਖਰਚਿਆਂ ਵਾਸਤੇ ਜਾਂਦੇ ਨੇ, ਹਸਪਤਾਲ ਚਲਾ ਲੈਂਦੇ ਨੇ ਉਹਨਾਂ ਦੇ ਖਰਚਿਆਂ ਵਾਸਤੇ। ਸੋ ਉਹਨਾਂ ਦੀ ਮਹਿਮਾ ਵੱਧ ਜਾਂਦੀ ਹੈ ਬਹੁਤੀ, ਵਧਣ ਦੇ ਨਾਲ ਸੰਗਤ ਵੀ ਵੱਧ ਜਾਂਦੀ ਹੈ। ਉਹ ਸੰਗਤ ਬਹੁਤੀ ਆਉਣ ਲੱਗ ਜਾਵੇ, ਭਜਨ ਬੰਦਗੀ 'ਚ ਘਾਟਾ ਪੈ ਜਾਂਦਾ। ਕਿਉਂ ਪੈਂਦਾ? ਕਿਉਂਕਿ ਰਾਮ ਦੇ ਪਿਆਰੇ ਤਾਂ ਨਹੀਂ ਆਇਆ ਕਰਦੇ, ਗਰਜਾਂ ਦੇ ਬੰਨੇ ਹੋਏ ਭੀੜਾਂ ਦੀਆਂ ਭੀੜਾਂ ਤੁਰੀਆਂ ਹੁੰਦੀਆਂ। ਮੈਂ ਬਿਮਾਰ ਹਾਂ ਜੀ, ਮੇਰਾ ਕੰਮ ਨਹੀਂ ਚੱਲਦਾ ਜੀ, ਮੇਰੇ ਉੱਤੇ ਛਾਇਆ ਜੀ, ਮੇਰੀ ਮੱਝ ਨਹੀਂ ਦੁੱਧ ਦਿੰਦੀ, ਮੇਰੀ ਗਊ ਨਹੀਂ ਦਿੰਦੀ, ਉਹ ਹਰੀਆਂ ਨਹੀਂ ਹੋਈਆਂ ਜੀ। ਕਿਹੜਾ ਕੰਮ ਹੈ ਜਿਹੜਾ ਸੰਤਾਂ ਤੋਂ ਨਹੀਂ ਕਰਾਉਂਦੇ? ਮੇਰਾ ਮੁੰਡਾ ਨਹੀਂ ਪੜ੍ਹਦਾ ਜੀ, ਜਿੱਦ ਕਰਦਾ ਜੀ, ਸਕੂਲ ਨਹੀਂ ਜਾਂਦਾ ਜੀ। ਇੱਕ ਗੱਲ ਤਾਂ ਨਹੀਂ ਹੈ, ਦੁਨੀਆਂ ਭਰ ਦੀਆਂ ਜੀ ਮੁਕੱਦਮਾ ਚੱਲ ਪਿਆ, ਮੇਰੇ 'ਤੇ ਝੂਠਾ ਕੇਸ ਕਰਤਾ, ਮੈਨੂੰ ਘਰੋਂ ਕੱਢਦਾ ਜੀ ਲੈਂਡ ਲਾਰਡ, ਮੈਨੂੰ ਰਹਿਣ ਨਹੀਂ ਦਿੰਦਾ। ਉਹ ਆਉਂਦਾ ਜੀ ਮੇਰਾ ਕਿਰਾਏਦਾਰ ਨਹੀਂ ਨਿਕਲਦਾ, ਹੁਣ ਕਿਹਦੀ ਮਦਦ ਕਰਨ, ਕਿਹਨੂੰ ਛੱਡਣ? ਦੋਵੇਂ ਆਉਂਦੇ ਨੇ। ਉਹ ਦੂਆ ਮੁਕੱਦਮੇ ਵਾਲਾ ਆ ਜਾਂਦਾ ਜੀ, ਮੈਂ ਸੱਚਾ, ਮੇਰੇ ਉੱਤੇ ਝੂਠਾ ਮੁਕੱਦਮਾ ਕਰਿਆ, ਉਹ ਵੀ ਆ ਗਿਆ, ਉਹ ਵੀ ਆ ਗਿਆ। ਉਹ ਪ੍ਰੋਬਲਮ ਖੜੇ ਕਰਦੇ, ਸਭ ਕਿਸਮ ਦੀਆਂ ਗੱਲਾਂ ਜਿੰਨੀਆਂ ਹੈ, ਜਿੰਨੇ ਬੰਦੇ ਉਨੀਆਂ ਗੱਲਾਂ ਸੰਤਾਂ ਕੋਲ ਆਉਂਦੀਆਂ, ਉਹਨਾਂ ਦੇ ਵਿੱਚੋਂ ਕੁਛ ਐਸੀਆਂ ਗਹਿਰੀਆਂ ਗੱਲਾਂ ਹੁੰਦੀਆਂ ਉਹਨਾਂ ਦੇ ਮਨ ਨੂੰ ਲੱਗ ਜਾਂਦੀਆਂ, ਮਨ ਨੂੰ ਲੱਗ ਕੇ ਸੰਸਕਾਰ ਬਣ ਜਾਂਦੇ ਆ। ਜਦ ਭਜਨ ਕਰਦੇ ਆ ਉਹ ਗੱਲ ਮੂਹਰੇ ਆਉਂਦੀ ਹੈ, ਫਿਰ ਸੰਤ ਵਿਚਾਰ ਕਰਦੇ ਨੇ ਵੀ ਇਹ ਤਾਂ ਗੱਲ ਹੋ ਗਈ ਗਲਤ। ਚਾਲੇ ਤੇ ਹਰ ਮਿਲਣ ਕੋ ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀ ਉਹਨਾਂ ਮੀਤ। ਬਹੁਤੇ ਬਣਾ ਲਏ, ਬਹੁਤੇ ਬੰਦੇ ਆਉਣ ਜਾਣ ਲੱਗ ਗਏ ਤੇ ਵਾਹਿਗੁਰੂ ਮਿੱਤਰ ਨਾ ਬਣਾਇਆ। ਚਾਲੇ ਤੇ ਹਰ ਮਿਲਣ ਕੋ ਵਿੱਚੇ ਅਟਕੇ ਉਹ ਚੀਜ਼, ਚੱਲੇ ਤਾਂ ਰੱਬ ਨੂੰ ਮਿਲਣ ਵਾਸਤੇ ਸੀ, ਹੋਰ ਉਸੇ ਟੇਕੜੇ ਕਰ ਲਏ, ਘਰ ਛੱਡਿਆ, ਬਾਹਰ ਛੱਡਿਆ, ਮੁੜ ਕੇ ਹੋਰ ਦੁਨੀਆਂ ਭਰ ਦੇ ਦੁੱਖ ਚੱਕਣ ਲੱਗ ਗਏ। ਦੁੱਖ ਤਾਂ ਆਪਣਾ ਹੀ ਬਹੁਤ ਸੀਗਾ, ਜਮਾਂ ਦਾ ਹੀ ਬਹੁਤ ਸੀ, ਪਰ ਇਹ ਤਾਂ ਸੰਸਾਰ ਦਾ ਦੁੱਖ ਲੈਣ। ਭਾਈ ਵੀਰ ਸਿੰਘ ਲਿਖਦੇ ਨੇ ਕਿ ਦੁਨੀਆਂ ਦਾ ਦੇ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਵੇ, ਕਹਿੰਦੇ ਇੰਨਾ ਦਬ ਜਾਂਦਾ ਬੋਝ ਨਹੀਂ ਚੱਕ ਹੁੰਦਾ। ਫੁਰਨੇ ਆਉਂਦੇ ਨੇ ਵੀ ਕਿਵੇਂ ਹਟੇ, ਕਈ ਵਾਰੀ ਉਹ ਕੇ ਵੀ ਆਉਂਦੇ ਨੇ ਵੀ ਹੈ ਬੜਾ ਦੁਖੀ ਹੈ ਵਿਚਾਰਾ, ਇਹਦਾ ਕਰੀਏ ਕੀ। ਉਹ ਕਰਮਾਂ ਦਾ ਫਲ ਭੋਗ ਰਿਹਾ ਹੁੰਦਾ ਹੈ, ਸੰਤ ਰਹਿਮ ਦੇ ਵਿੱਚ ਹੁੰਦੇ ਨੇ, ਦਿਆਲਤਾ ਦਿੰਦੇ ਆ। ਸੋ ਇਸ ਤਰ੍ਹਾਂ ਦੇ ਨਾਲ ਬਹੁਤਾ ਜਦ ਇਕੱਠ ਹੋ ਜਾਂਦਾ ਹੈ ਮਹਾਤਮਾ, ਤਕਰੀਬਨ ਹਰ ਮਹਾਤਮਾ ਕੋਸ਼ਿਸ਼ ਕਰਦਾ ਵੀ ਇੱਥੋਂ ਦੂਰ ਚਲੇ ਜਾਈਏ, ਬੁਲਿਆ ਉੱਥੇ ਵਸੀਏ ਜਿੱਥੇ ਸਾਰੇ ਜਾਣੇ, ਨਾ ਕੋਈ ਸਾਨੂੰ ਜਾਣੇ ਅਤੇ ਨਾ ਕੋਈ ਮੰਨੇ। ਜਿਹੜੇ ਡੇਰੇ ਡੂਰੇ ਬਣਾਉਣੇ ਨੇ ਇਹ ਵੀ ਫਜ਼ੂਲੇ ਚੀਜ਼ ਹੁੰਦੀ ਹੈ, ਇੱਥੇ ਨਾਮ ਜਪਣ ਵਾਲਾ ਕੋਈ ਬਿਰਲਾ ਹੁੰਦਾ, ਇੱਕ ਅੱਧਾ ਹੁੰਦਾ, ਸਾਰੇ ਨਹੀਂ ਆਉਂਦੇ ਹੈਗੇ, ਨਾ ਸਾਰਿਆਂ ਨੂੰ ਪਤਾ ਹੁੰਦਾ, ਨਾ ਸਾਰਿਆਂ ਦੇ ਮਨ 'ਚ ਮਹਾਤਮਾ ਦਾ ਆਦਰ ਸਤਿਕਾਰ ਹੁੰਦਾ, ਐਵੇਂ ਹੀ ਹੁੰਦਾ, ਰੂਟੀਨ ਜੀ ਬਣੀ ਹੋਈ ਹੁੰਦੀ ਹੈ, ਕੋਈ ਬਿਰਲਾ ਹੁੰਦਾ, ਕੋਈ ਆਏ ਮਿਲੇ ਕੋ ਗਾਹਕ ਹੋ ਲੇ ਗੋ ਮਹਿੰਗੇ ਮੋਲ। ਕਹਿੰਦੇ ਕੋਈ ਨਾ ਕੋਈ ਗਾਹਕ ਆ ਜੂਗਾ, ਉਹ ਰਾਮ ਪਦਾਰਥ ਨੂੰ ਮਹਿੰਗੇ ਮੋਲ ਸਿਰ ਦੇ ਕੇ ਲੈ ਲਏਗਾ, ਜੀਵਨ ਦੇ ਕੇ ਲੈ ਲਏਗਾ। ਸੋ ਇਸ ਤਰ੍ਹਾਂ ਇਹਨਾਂ ਨੇ ਜਿਸ ਵਕਤ ਦੇਖਿਆ ਭਗਤ ਜੱਲਣ ਜੀ ਨੇ ਵੀ ਲਾਹੌਰ 'ਚ ਮਹਿਮਾ ਜ਼ਿਆਦਾ ਵੱਧ ਗਈ, ਗੁਰੂ ਮਹਾਰਾਜ ਆਉਣ ਨਾਲ ਹੋਰ ਪ੍ਰਗਟ ਹੋ ਗਏ, ਅਤੇ ਹੁਣ ਕੋਈ ਗੁਪਤਵਾਸ ਕਰੀਏ। ਇੱਕ ਦਿਨ ਉਸ ਨੂੰ ਤੜਕੇ ਹੀ ਤੁਰੇ, ਕਾਫੀ ਦੂਰ ਨਿਕਲ ਗਏ, ਦਿਨ ਛਿਪ ਗਿਆ, ਫਿਰ ਅੱਗੇ ਤੁਰੇ, ਫਿਰ ਛਿਪ ਗਿਆ, ਜੇ ਉੱਥੇ ਚਲੇ ਗਏ ਜਿੱਥੇ ਜਲਣ ਨੂੰ ਜਾਣਦਾ ਹੀ ਕੋਈ ਨਹੀਂ ਸੀ, ਨਾਂ ਲੈ ਕੇ ਵੀ ਦੇਖਿਆ, ਕਹਿੰਦੇ ਇਸ 'ਤੇ ਜਾਣਦੇ ਨਹੀਂ ਕੌਣ ਜਲਣ ਹੈ। ਉੱਥੇ ਇੱਕ ਸ਼ੇਖ ਦਾ ਬਹੁਤ ਬੜਾ ਕਾਰੋਬਾਰ ਚੱਲ ਰਿਹਾ ਸੀ, ਹਜ਼ਾਰਾਂ ਹੀ ਮਜ਼ਦੂਰ ਉਹਦੇ ਕੋਲ ਕੰਮ ਕਰਦੇ ਸੀ। ਉਹ ਬਾਬੂ ਕੋਲ ਗਏ, ਕਹਿਣ ਲੱਗੇ ਬਾਬੂ ਜੀ ਮੈਨੂੰ ਤੁਸੀਂ ਇੱਥੇ ਨੌਕਰ ਰੱਖ ਲਓ, ਮੈਂ ਵੀ ਕੰਮ ਕਰਾਂਗਾ। ਉਹ ਕਹਿਣ ਲੱਗਿਆ ਠੀਕ ਹੈ, ਸਾਨੂੰ ਮਜ਼ਦੂਰਾਂ ਦੀ ਲੋੜ ਆ, ਚੰਗਾ ਤੂੰ ਆ ਜਾ, ਇਹ ਟੋਲੇ ਨਾਲ ਰਲ ਜਾ, ਇਹਨਾਂ ਦਾ ਕੰਮ ਹੈ ਜਾ ਕੇ ਪੱਥਰ ਪੱਟਣਾ, ਤੂੰ ਵੀ ਪੱਟਿਆ ਕਰ ਜਾ ਕੇ। ਕਹਿੰਦੇ ਤੇਰਾ ਨਾਂ ਕੀ ਹੈ? ਕਹਿੰਦੇ ਮੇਰਾ ਨਾਂ ਹੈ ਜੱਲਣ ਜੀ। ਜਾਣ ਕੇ ਭਲਾ ਕਰਤਾ ਵੀ ਇਹਦਾ ਭਲਾ ਹੀ ਹੋ ਜਾਵੇ, ਅੰਦਰੋਂ ਅੰਦਰੋਂ ਦੇਖਿਆ ਵੀ ਇਹ ਤਾਂ ਬੜਾ ਬਾਬੂ ਜਿਹੜਾ ਹੈ ਬੜਾ ਹੀ ਮਾੜਾ ਹੈ, ਤਾਂ ਮਜ਼ਦੂਰਾਂ ਦੀ ਮਿਹਨਤ ਰੱਖੀ ਜਾਂਦਾ ਵੀ ਇਹਦਾ ਭਲਾ ਤਾਂ ਹੋਣਾ ਹੀ ਨਹੀਂ। ਉਸ ਵੇਲੇ ਨਾਂ ਰਖਾ ਤਾ ਜੱਲਣ ਜੀ। ਉਹ ਜਦੋਂ ਗਿਣਤੀ ਕਰਿਆ ਕਰੇ, ਜੱਲਣ ਜੀ ਸਭ ਤੋਂ ਪਿੱਛੇ ਨਾਂ ਸੀ, ਲਟਕਵਾਂ ਕਹਿਣਾ ਉਹਨੇ ਜਲਣ ਜੀ, ਇਹਨਾਂ ਨੇ ਕਹਿਣਾ ਹਾਜ਼ਰ ਜੀ। ਜਦੋਂ ਫਿਰ ਮਜ਼ੂਰੀ ਮਿਲਣੀ ਸੱਤਾਂ ਦਿਨਾਂ ਬਾਅਦ, ਬਾਬਾ ਜੀ ਨੇ ਇੱਕ ਪਾਸੇ ਹੋ ਕੇ ਅੰਤਰ ਧਿਆਨ ਹੋ ਕੇ ਭਜਨ ਕਰਨਾ, ਉੱਥੇ ਕੁਰਬਲ ਕੁਰਬਲ ਹੋਈ ਜਾਣੀ, ਮੇਰੇ ਪੈਸੇ ਤਾਂ ਕੱਟ ਲਏ, ਮੇਰੀਆਂ ਦਿਹਾੜੀਆਂ ਕੱਟ ਲਈਆਂ। ਉਹ ਕਿਸੇ ਨੂੰ ਨਾ ਰਾਹ ਦਿਆ ਕਰੇ ਵੀ ਨਿਕਲ ਜਾ ਫਿਰ ਜੇ ਇੱਥੇ, ਫਿਰ ਨਹੀਂ ਤੈਨੂੰ ਕੰਮ ਮਿਲਣਾ। ਅਖੀਰ ਦੇ ਉੱਤੇ ਹਿਸਾਬ ਕਿਤਾਬ ਜੋੜ ਕੇ ਦੇਖੇ ਵੀ ਜਲਣ ਨਹੀਂ ਆਇਆ। ਉਸ ਵੇਲੇ ਦੂਰ ਦੇਖ ਕੇ ਆਵਾਜ਼ ਮਾਰਦੇ, ਬਾਬਾ ਜਲਣ ਜੀ, ਮਹਾਰਾਜ ਆ ਜਾਓ ਤੁਸੀਂ ਵੀ ਲੈ ਲਓ। ਬਾਬਾ ਜੀ ਨੇ ਅੰਗੂਠਾ ਲਾਉਣਾ, ਐਂ ਹੱਥ ਕਰ ਦੇਣਾ, ਜਿੰਨੇ ਰਕਤੇ ਠੀਕ ਹੈ, ਚਾਹੇ ਅੱਧੇ ਰਕਤੇ ਚਾਹੇ ਪੂਰੇ ਰਕਤੇ। ਇੱਕ ਦਿਨ ਆਪ ਅੰਮ੍ਰਿਤ ਵੇਲੇ ਨਾਮ ਜਪਦੇ ਨੇ, ਕੀ ਦੇਖਦੇ ਨੇ ਕਿ ਧਰਮ ਖੰਡ ਦੇ ਵਿੱਚ ਕਿਰਿਆ ਦੇਖਣ ਲੱਗ ਗਏ। ਉੱਥੇ ਕੀ ਦੇਖਦੇ ਆ, ਜਮਦੂਤ ਇੱਕ ਰੂਹ ਨੂੰ ਲਈ ਜਾਂਦੇ ਨੇ ਤੇ ਬਹੁਤ ਮਾਰਦੇ ਨੇ ਉੱਥੇ, ਬਾਰ ਬਰਾਨਲੇ ਹੁਮਸ ਤੁਮਸ ਕੂਕਾਂ ਪਈਆਂ ਰਾਹੀਂ। ਕਹਿੰਦੇ ਉਸ ਰਸਤੇ ਤੇ ਕੂਕਾਂ ਹੀ ਪੈਂਦੀਆਂ ਜਾਂਦੀਆਂ, ਕੋਈ ਮਦਦ ਨਹੀਂ ਉਸ ਥਾਂ ਦੇ ਉੱਤੇ ਕਰਦਾ, ਕੋਈ ਉੱਥੇ ਪਹੁੰਚਦਾ ਨਹੀਂ ਹੈ। ਐਸਾ ਮਹਾਰਾਜ ਦਾ ਫਰਮਾਨ ਹੈ। ਬਿਨਾਂ ਗੁਰਾਂ ਤੋਂ ਕੋਈ ਨਾ ਉੱਥੇ ਬੇਲੀ, ਕਿਸੇ ਦਾ ਨਾ ਹੱਥ ਪਹੁੰਚਦਾ। ਬਿਨਾਂ ਗੁਰਾਂ ਤੋਂ ਕੋਈ ਨਾ ਉੱਥੇ ਬੇਲੀ, ਬਿਨਾਂ ਗੁਰਾਂ ਤੋਂ ਕੋਈ ਨਾ ਉੱਥੇ ਬੇਲੀ, ਬਿਨਾਂ ਗੁਰਾਂ ਸਹਾਇਤਾ ਨਹੀਂ ਕਰਦਾ, ਮਨਮੁਖ ਅੱਗੇ ਲੇਖਾ ਮੰਗੀ ਹੈ, ਉੱਥੇ ਕੋਈ ਉਹਨੂੰ ਕੁਰਸੀਆਂ ਤੇ ਬਿਠਾਲਦੇ ਨੇ? ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਜਿਹਨਾਂ ਨੇ ਮਨ ਦੇ ਪਿੱਛੇ ਲੱਗ ਕੇ ਜੀਵਨ ਗਚਾਰ ਦਿੱਤਾ ਤੇ ਉੱਥੇ ਇਹਨਾਂ ਤੋਂ ਲੇਖਿਆ ਮੰਗਿਆ ਜਾਣਾ, ਉੱਥੇ ਫਿਰ ਹੋਵੇਗਾ ਕੀ? ਕਹਿੰਦੇ ਬਹੁਤ ਹੀ ਹੋਵੇ ਮਾਰ, ਇੰਨੀ ਮਾਰ ਇਸ ਜੀਵ ਤੇ ਪੈਣੀ ਹੈ ਵੀ ਇੰਨਾ ਭੁੱਲਿਆ ਰਿਹਾ ਤੂੰ। ਤੇ ਜਿਹੜੇ ਗੁਰਮੁਖ ਨੇ, ਬੰਦਗੀ ਕਰਨ ਵਾਲੇ, ਸਤਸੰਗ ਕਰਨ ਵਾਲੇ, ਸੇਵਾ ਕਰਨ ਵਾਲੇ, ਦਾਨ ਪੁੰਨ ਕਰਨ ਵਾਲੇ, ਗੁਰਸਿੱਖਾਂ ਨਾਲ ਮਿੱਠਾ ਬੋਲਣ ਵਾਲੇ, ਈਰਖਾ ਤੋਂ ਰਹਿਤ, ਵੈਰ ਤੋਂ ਰਹਿਤ, ਬਦਲੇ ਤੋਂ ਰਹਿਤ, ਐਸੇ ਜੋ ਪ੍ਰੇਮੀ ਨੇ, ਗੁਰਮੁਖ ਪਤ ਸਿਉ ਲੇਖਾ ਨਿਬੜੇ। ਉੱਥੇ ਪਤ ਨਾਲ, ਇੱਜ਼ਤ ਦੇ ਨਾਲ ਉਹਨਾਂ ਦਾ ਲੇਖਾ ਨਿਬੜ ਜਾਂਦਾ, ਕਿਉਂਕਿ ਉਹਨਾਂ ਨੇ ਕੋਈ ਕੰਮ ਕਰਿਆ ਨਹੀਂ ਹੁੰਦਾ ਮਾੜਾ। ਉਹਨਾਂ ਨੂੰ ਐਸੇ ਜਨਮ ਦੇ ਅੰਦਰ ਪਤਾ ਹੁੰਦਾ ਹੈ।
ਜਾਲੋ ਜਾਲੋ ਐਸੀ ਰੀਤ ਜਿਤਨੇ ਪਿਆਰਾ ਜਿਤਨੇ
ਸਾਈ ਭਲੀ ਪ੍ਰੀਤ ਜੇ ਸਾਹਿਬ ਛੇਤੀ ਪਤ ਰਹੇ। ਪਤ ਦੀ ਵੱਡੀ ਬਾਤ ਹੋਇਆ ਕਰਦੀ ਹੈ, ਦਰਗਾਹ ਦੇ ਵਿੱਚ ਪਤ ਲੈਂਦੀ ਹੈ, ਬਿਨ ਆਵੇ ਪਤ ਗਿਆ ਗਵਾਏ। ਨਾਮ ਤੋਂ ਬਗੈਰ ਇੱਥੋਂ ਪਤ ਗਵਾ ਕੇ ਗਿਆ, ਬਿਨ ਆਵੇ ਪਤ ਜਾਏ। ਨਾਮ ਤੋਂ ਬਿਨਾਂ ਪਤ ਦਰਗਾਹ ਵਿੱਚ ਲੈ ਜਾਂਦੀ ਹੈ, ਉੱਥੇ ਨਹੀਂ ਰਹਿੰਦਾ। ਉੱਥੇ ਤਾਂ ਕੇਵਲ ਗੁਰਮੁਖ, ਗੁਰਮੁਖ ਪਤ ਸਿਉਂ ਲੇਖਾ ਨਿਬੜਾ, ਬਖਸ਼ੇ ਸਿਫਤ ਭੰਡਾਰ। ਉੱਥੇ ਹੱਥ ਨਾ ਪੜਾ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲੈ ਅੰਤੀ ਵਾ। ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ, ਇਹਨਾਂ ਨੂੰ ਨਹੀਂ ਹੈ ਹੋਰ ਕੋਈ ਸਤਿਗੁਰ ਸਿਉਂ ਕਰਤਾ। ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਦੇਖਿਆ ਕਿ ਰੂਹ ਰੋਂਦੀ ਜਾਂਦੀ ਹੈ, ਮਨ ਵਿੱਚ ਤਰਸ ਆ ਗਿਆ ਵੀ ਚਲੋ ਛਡਾਏ ਦਿੰਦੇ ਹਾਂ। ਕੋਲ ਜਾ ਕੇ ਜਦ ਪਤਾ ਕਰਿਆ ਤਾਂ ਉਸ ਬਾਬੂ ਦੀ, ਉਹਦੇ ਬਾਬੂ ਜਿਹੜਾ ਤੰਗ ਕਰਦਾ ਸੀ, ਉਹ ਹੀ ਮਰ ਗਿਆ ਰਾਤ ਨੂੰ। ਕਹਿੰਦੇ ਵੀ ਇੰਨਾ ਮਾਰ ਦਿਓ, ਕਹਿੰਦੇ ਜੀ ਇਹਨੇ ਤਾਂ ਕਿਸੇ ਦੀ ਤਨਖਾਹ ਨਹੀਂ ਮਜ਼ਦੂਰ ਦੀ ਦਿੱਤੀ, ਬੜਾ ਬੇਈਮਾਨ ਕਰਪਟ ਬੰਦਾ ਹੈ, ਬੇਈਮਾਨੀਆਂ ਕਰ ਕਰਕੇ ਪੈਸੇ ਜੋੜਦਾ ਸੀ ਅਤੇ ਪੈਸੇ ਜੋੜ ਕੇ ਜਾਇਦਾਦ ਬਣਾਉਂਦਾ ਸੀ, ਮਾਲਕ ਦਾ ਵੀ ਖਾਂਦਾ ਸੀ ਮਜ਼ਦੂਰਾਂ ਦਾ ਵੀ ਖਾਂਦਾ ਸੀ, ਅਤੇ ਇਹਨੂੰ ਮਾਰੀਏ ਨੇ ਤਾਂ ਹੁਣ ਕਰੀਏ ਕੀ। ਭੁੱਲ ਕੇ ਕਦੇ ਮੰਦਰ ਚ ਨਹੀਂ ਗਿਆ, ਕਦੇ ਨਹੀਂ ਕੋਈ ਪਾਠ ਨਹੀਂ ਕਰਿਆ, ਕਿਸੇ ਮਹਾਤਮਾ ਨੂੰ ਕਦੇ ਸਤਿਕਾਰ ਨਹੀਂ ਨਮਸਕਾਰ ਨਹੀਂ ਕੀਤੀ, ਕਦੇ ਕੋਈ ਚੰਗਾ ਕੰਮ ਨਹੀਂ ਕਰਿਆ, ਕਦੇ ਦਾਨ ਪੁੰਨ ਨਹੀਂ ਕਰਿਆ। ਸੋ ਐਸੇ ਜੋ ਪੁਰਸ਼ ਹੁੰਦੇ ਨੇ ਉਹਨਾਂ ਨੂੰ ਤਾਂ ਅਸੀਂ ਮਾਰਦੇ ਹੋਏ ਲੈ ਜਾਂਦੇ ਹਾਂ, ਸਾਨੂੰ ਹੁਕਮ ਹੈ ਵੀ ਇਹਨਾਂ ਨਾਲ ਐਸਾ ਵਰਤਾਰਾ ਕਰੋ। ਕਹਿੰਦੇ ਦੇਖੋ ਇਹ ਇਸ ਵੇਲੇ ਗੁਰੂ ਨਾਨਕ ਸਾਹਿਬ ਦਾ ਰਾਜ ਚੱਲ ਰਿਹਾ, ਉਹਨਾਂ ਦਾ ਫਰਮਾਨ ਇਹ ਹੈ ਕਿ ਜੇ ਕੋ ਜੀ ਕਹੇ ਉਹਨਾਂ ਕੋ ਤਿੰਨ ਜਮਕੀ ਤਲਬ ਨਾ ਹੋਏ। ਇਹ ਸਾਨੂੰ ਜੀ ਕਹਿ ਕੇ ਬੁਲਾਉਂਦਾ ਰਿਹਾ, ਮੇਰਾ ਮੈਨੂੰ ਕਹਿੰਦਾ ਸੀ ਜਲਣ ਜੀ ਆਓ ਜੀ ਇਹਨੂੰ ਨਾ ਮਾਰੋ। ਕਹਿੰਦੇ ਮਹਾਰਾਜ ਅਸੀਂ ਮਾਰਨ ਤੋਂ ਨਾ ਹਟ ਜਾਂਦੇ ਹਾਂ, ਆਪ ਧਰਮਰਾਜ ਕੋਲ ਚੱਲ ਕੇ ਗੱਲ ਕਰੋ। ਮਹਾਤਮਾ ਸਮਰੱਥ ਸੀ, ਪਰਮੇਸ਼ਵਰ ਦੀ ਦਰਗਾਹ ਤੱਕ ਪਹੁੰਚਣ ਵਾਲੇ ਸੀ ਰੋਜ਼ੇ। ਜਿਹਨਾਂ ਮਹਾਤਮਾ ਦੀ ਰਸਵਾਈ ਹੁੰਦੀ ਹੈ ਰੱਬ ਦੀ ਦਰਗਾਹ ਤੱਕ, ਉਹਨਾਂ ਨੂੰ ਉੱਥੇ ਦੀਆਂ ਖੇਲਾਂ ਦਾ ਪਤਾ ਹੁੰਦਾ, ਗੁਰੂ ਛੇਵੇਂ ਪਾਤਸ਼ਾਹ ਦੀ ਮੀਆਂ ਮੀਰ ਨੇ ਬਹੁਤ ਤਾਰੀਫ ਕਰੀ, ਨਾਲੇ ਕਿਹਾ ਵੀ ਇਹਨਾਂ ਦੇ ਨਾਲ ਤਾਂ ਇਸ ਵੇਲੇ ਦੁਨੀਆਂ 'ਚ ਕੋਈ ਨਹੀਂ ਹੈ। ਜਹਾਂਗੀਰ ਨੇ ਕਿਹਾ ਕਿ ਹਜ਼ਰਤ, ਇਸਲਾਮ ਵਿੱਚ ਹਿੰਦੂ ਦੀ ਤਾਰੀਫ ਕਰਨੀ ਮਨ੍ਹਾ ਹੈ ਅਤੇ ਸ਼ਰ੍ਹਾਂ ਦੇ ਖਿਲਾਫ ਵਰਜੀ ਹੈ ਸ਼ਰ੍ਹਾਂ ਦੀ, ਅਤੇ ਤੁਸੀਂ ਐਡੇ ਵੱਡੇ ਮਹਾਤਮਾ ਹੋ ਕੇ ਇੰਨੀ ਤਾਰੀਫ ਕਰੀ ਹੈ। ਕਹਿੰਦੇ ਜਹਾਂਗੀਰ, ਸ਼ਰ੍ਹਾਂ ਵਾਲੇ ਅੰਨੇ ਨੇ, ਉਹਨਾਂ ਨੂੰ ਪਤਾ ਨਹੀਂ ਹੈ। ਅਸੀਂ ਜਦ ਮੁਰਾਕਬੇ ਦੇ ਵਿੱਚ, ਸਮਾਧੀ ਦੇ ਵਿੱਚ ਅਕਾਲ ਪੁਰਖ ਦੇ ਦਰ ਤੇ ਪਹੁੰਚਦੇ ਹਾਂ, ਸਾਕਾਰ ਮੰਡਲ ਜੋ ਪਰਮੇਸ਼ਰ ਦਾ ਉੱਥੇ ਅਸੀਂ ਪਹੁੰਚਦੇ ਹਾਂ, ਤਾਂ ਇਹਨਾਂ ਤੋਂ ਬਗੈਰ ਕੋਈ ਨਹੀਂ ਹੈਗਾ ਜਿਹੜਾ ਸਾਨੂੰ ਪਰਮੇਸ਼ਰ ਨਾਲ ਮਿਲਾ ਦੇਵੇ। ਇਹ ਉੱਥੇ ਪਰਮੇਸ਼ਰ ਦੇ ਦਰ ਤੇ ਆਪ ਹੀ ਹੁੰਦੇ ਨੇ ਅੰਦਰ ਬਾਹਰ ਜਾਣ ਦਾ, ਇਹਨਾਂ ਨੂੰ ਅਧਿਕਾਰ ਹੈ, ਹੋਰ ਕਿਸੇ ਨੂੰ। ਸੋ ਜਦੋਂ ਅੱਖਾਂ ਨਾਲ ਦੇਖ ਲਿਆ ਤਾਂ ਫਿਰ ਅਸੀਂ ਗੱਲ ਸਹੀ ਕਰਨੀ ਹੈ। ਸੋ ਮਹਾਤਮਾ ਦੀ ਪਹੁੰਚ ਹੁੰਦੀ ਹੈ ਪਰਮੇਸ਼ਰ ਦੇ ਦਰ ਤੱਕ, ਰੋਜ਼ ਪਹੁੰਚ ਕੇ ਰੋਜ਼ ਸਿੱਧਾ ਕਰਨਾ, ਗੱਲਾਂ ਕਰਨੀਆਂ, ਵਚਨ ਕਰਨੇ, ਸੰਸਾਰ ਵਾਸਤੇ ਉਦਾਰਤਾ ਪੁੱਛਣਾ। ਸੋ ਇਸ ਤਰ੍ਹਾਂ ਮਹਾਤਮਾ ਮੌਜ ਹੈ, ਚਾਹੇ ਕਰਮਖੰਡ ਚਲੇ ਜਾਏ, ਸਰਮਖੰਡ ਚਲੇ ਜਾਏ, ਗਿਆਨਖੰਡ ਚਲੇ ਜਾਏ, ਕਰਮਖੰਡ ਚਲੇ ਜਾਏ, ਸੱਚਖੰਡ ਚਲੇ ਜਾਏ, ਸੱਚਖੰਡ ਬਸਾ ਨਿਰੰਕਾਰ ਕਰ ਵੀ ਕਹਿ ਨਦਮਿਹਾ। ਕਹਿੰਦੇ ਚੱਲ ਭਾਈ ਧਰਮਰਾਜ ਕੋਲ ਚੱਲ ਜਾ। ਧਰਮਰਾਜ ਦੇ ਕੋਲ ਗਏ, ਧਰਮਰਾਜ ਆਦਰ ਦਿੰਦਾ ਮਹਾਤਮਾ ਨੂੰ, ਕਿਵੇਂ ਦਰਸ਼ਨ ਹੋਏ ਮਹਾਰਾਜ ਮੇਰੇ ਤਾਂ ਸੁੱਤੇ ਪਾਗ ਜਾਗ ਪਏ। ਕਹਿਣ ਲੱਗੇ ਧਰਮਰਾਜ, ਤੇਰੇ ਦੂਤ ਇਸ ਜੀਵ ਨੂੰ ਕੁੱਟਦੇ ਆਉਂਦੇ ਸੀ। ਕਹਿੰਦੇ ਹਾਂ ਮਹਾਰਾਜ, ਇਹਨੇ ਪਾਪ ਬੜੇ ਕਰੇ ਨੇ। ਕਹਿੰਦੇ ਕੋਈ ਪੁੰਨ ਨਹੀਂ ਕਰਿਆ? ਚਿਤ੍ਰਗੁਪਤਾ ਨੂੰ ਪੁੱਛਿਆ, ਕਹਿੰਦੇ ਮਹਾਰਾਜ ਪੁੰਨ ਤਾਂ ਇਹਨੇ ਕਰਿਆ ਪਰ ਸਾਡੇ ਖਿਆਲ ਚੋਂ ਲੈ ਗਿਆ। ਕਹਿੰਦੇ ਇੱਕ ਤਾਂ ਮਹਾਂਪੁਰਸ਼ਾਂ ਦੇ ਰੋਜ਼ ਦਰਸ਼ਨ ਕਰਦਾ ਸੀ ਤੇ ਇੱਕ ਉਹਨਾਂ ਨੂੰ ਬੜੇ ਆਦਰ ਨਾਲ ਬੁਲਾਉਂਦਾ ਸੀ, ਜਨਰਲ ਜੀ ਕਹਿ ਕੇ ਇਹ ਜਿਹੜੇ ਮਹਾਤਮਾ ਬੈਠੇ ਨੇ। ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਦਾ ਹੁਕਮ ਭੁੱਲ ਗਿਆ ਤੁਹਾਨੂੰ? ਜੇ ਕੋ ਜੀ ਕਹੇ ਉਹਨਾਂ ਕੋ ਤਿੰਨ ਜਮ ਕੀ ਤਲਬ ਨਾ ਹੋਏ। ਜਿਹੜੇ ਮਹਾਤਮਾ ਨੂੰ ਜੀ ਕਹਿ ਕੇ ਬੁਲਾ ਲੈਂਦੇ ਨੇ, ਜਮਦੂਤ ਨਹੀਂ ਉਹਨੂੰ ਮਾਰਦੇ, ਜਮਦੂਤ ਨਹੀਂ ਲੈਣ ਜਾਂਦੇ, ਦੂਤ ਲੈਣ ਜਾਂਦੇ। ਸੋ ਉਸ ਵੇਲੇ ਆਪ ਆ ਜਾਂਦੇ ਨੇ, ਕਿਉਂਕਿ ਪਹੁੰਚ ਹੁੰਦੀ ਹੈ। ਬਾਬਾ ਸਾਹਿਬ ਸਿੰਘ ਜੀ ਮਹਾਰਾਜ ਦੇਖਦੇ ਨੇ ਦਰਗਾਹ ਦਾ ਹਾਲ, ਕਹਿਣ ਲੱਗੇ ਬੀਬੀ ਆ ਜਾਏਗੀ ਭਾਈ, ਕੋਈ ਗੱਲ ਨਹੀਂ, ਸੰਸਕਾਰ ਨਾ ਕਰਿਓ ਉਹਦਾ। ਸਮਾਂ ਲੰਘਿਆ ਅਤੇ ਉਹਦੇ ਬਾਅਦ ਮਾਤਾ ਰਾਜ ਜਿਉਂਦੀ ਹੋ ਗਈ, ਬਾਬਾ ਜੀ ਦੇ ਕੋਲ ਆ ਗਈ, ਮਸਤਕ ਨਵਾਇਆ, ਮੱਥਾ ਟੇਕਿਆ ਅਤੇ ਬੈਠ ਗਏ। ਬਾਬਾ ਜੀ ਕਹਿਣ ਲੱਗੇ ਬੀਬੀ ਕੀ ਗੱਲ, ਤੂੰ ਜਿਉਂਦੀ ਹੋ ਗਈ? ਕਹਿੰਦੀ ਮਹਾਰਾਜ ਤੁਸੀਂ ਅੰਤਰ ਜਾਣੀ ਆ, ਸਭ ਕੁਛ ਜਾਣਦੇ, ਇੱਥੇ ਵੀ ਤੁਸੀਂ ਹੋ ਅਤੇ ਦਰਗਾਹ ਵਿੱਚ ਵੀ ਤੁਹਾਡਾ ਹੀ ਬੋਲਬਾਲ ਹੈ, ਕਿਵੇਂ ਹੋਇਆ ਸੰਗਤ ਨੂੰ ਦੱਸ। ਕਹਿੰਦੀ ਮਹਾਰਾਜ ਮੈਨੂੰ ਧਰਮਰਾਜ ਦਾ ਦੂਤ ਆ ਕੇ ਲੈ ਗਿਆ, ਉੱਥੇ ਜਦ ਮੈਂ ਗਈ ਮੈਨੂੰ ਕਿਹਾ ਕੁਛ ਨਹੀਂ ਹੈ, ਆਦਰ ਨਾਲ ਲੈ ਗਏ ਨੇ ਮੈਨੂੰ, ਅਤੇ ਉੱਥੇ ਜਦ ਮੈਂ ਗਈ ਤਾਂ ਧਰਮਰਾਜ ਨੇ ਵੀ ਮੈਨੂੰ ਆਦਰ ਦਿੱਤਾ ਅਤੇ ਨਾਲ ਕਹਿਣ ਲੱਗੇ ਵੀ ਇਹਦਾ ਨਾਂ ਦੇਖੋ ਤਾਂ